ਤੁਸੀਂ ਹੋ SBS ਪੰਜਾਬੀ ਦੇ ਨਾਲ।
ਜੀ ਹਾਜ਼ਰੀਨ, ਬੜੀ ਹੀ ਖੁਸ਼ੀ ਦੀ ਗੱਲ ਹੈ ਕਿ SBS ਰੇਡੀਓ ਦੇ ਸਟੂਡੀਓ ਦੇ ਵਿੱਚ ਅੱਜ ਸਾਡੇ ਕੋਲ ਲੋਕ ਗਾਇਕੀ ਦੇ ਮਾਹਰ ਦਵਿੰਦਰ ਧਾਰੀਆ ਜੀ ਆਏ ਹੈਗੇ ਆ। ਧਾਰੀਆ ਸਾਹਿਬ, SBS ਪੰਜਾਬੀ ਰੇਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਤੁਹਾਡਾ ਵੀ MP ਸਿੰਘ ਜੀ, ਤੁਹਾਡੀ ਸਾਰੀ ਟੀਮ SBS ਰੇਡੀਓ, ਉਹਦਾ ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ। ਮੇਰੀ ਆਵਾਜ਼ ਨੂੰ ਲੱਖਾਂ ਲੋਕਾਂ ਤੱਕ SBS ਰਾਹੀਂ ਤਾਂ ਜਿਹੜਾ ਤੁਸੀਂ ਪਹੁੰਚਾ ਰਹੇ ਹੋ, ਥੈਂਕ ਯੂ।
ਧਾਰੀਆ ਸਾਹਿਬ, ਅੱਜ ਕੱਲ੍ਹ ਜਿਹੜੇ ਹਾਲਾਤ ਬਣੇ ਹੋਏ ਆ ਇੰਡੀਆ ਦੇ ਵਿੱਚ, ਕਾਫੀ ਸਾਰਿਆਂ ਦੇ ਹੀ ਜਿਹੜੇ ਹੈਗੇ ਆ ਪਰਸਨਲ ਲੈਵਲ ਦੇ ਉੱਤੇ ਸਾਰੇ ਇਫੈਕਟ ਹੋਏ ਆ।
ਹਾਂਜੀ,
ਅਸੀਂ ਸਾਰੇ ਹੀ ਆਪਣੇ ਅਲੱਗ ਤਰੀਕੇ ਨਾਲ ਸੋਚਦੇ ਹਾਂ, ਅਲੱਗ ਤਰੀਕੇ ਦੇ ਨਾਲ ਉਹਨੂੰ ਅਸੀਂ ਹੱਲ ਕਰਨ ਦੀ ਸੋਚਦੇ ਹਾਂ, ਪਰ ਇੱਕ ਕਲਾਕਾਰ ਦੇ ਵਜੋਂ ਤੁਸੀਂ ਇਸ ਸਿਚੁਏਸ਼ਨ ਬਾਰੇ ਕੀ ਕਹਿਣਾ ਚਾਹੋਗੇ? ਕਿਵੇਂ ਚੱਲ ਰਿਹਾ, ਕੀ ਹੋ ਰਿਹਾ, ਕੀ ਹੋਣਾ ਚਾਹੀਦਾ ਸੀ, ਲੋਕਾਂ ਨੂੰ ਕੀ ਕਰਨਾ ਚਾਹੀਦਾ, ਮੈਂ ਥੋੜ੍ਹਾ ਜਿਹਾ ਚਾਨਣਾ ਪਾਓ ਐਜ਼ ਆ ਕਲਾਕਾਰ।
ਵੇਖੋ ਜੀ, ਜਿਵੇਂ ਡਾਕਟਰ ਲੋਕ ਨੇ, ਉਹ ਉਸ ਮਰੀਜ਼ ਨੂੰ ਠੀਕ ਕਰਦੇ ਆ, ਪਹਿਲਾਂ ਉਹਨੂੰ ਡਾਇਗਨੋਜ਼ ਕਰਦੇ ਆ, ਪਹਿਲਾਂ ਤਾਂ ਬਿਮਾਰੀ ਦਾ ਪਤਾ ਲਾਉਂਦੇ ਵੀ ਬਿਮਾਰੀ ਕੀ ਆ, ਉਹਦੇ ਮੁਤਾਬਕ ਫਿਰ ਦਵਾਈ ਦਿੱਤੀ ਜਾਂਦੀ ਆ। ਇਸੇ ਤਰ੍ਹਾਂ ਹੀ ਜਿਹੜਾ ਆਰਟਿਸਟ ਆ, ਕਲਾਕਾਰ ਆ, ਸੰਗੀਤਕਾਰ ਆ, ਉਹ ਵੀ ਇਸੇ ਤਰ੍ਹਾਂ ਹੀ ਲੋਕਾਂ ਦੇ ਵਿੱਚ ਵਿਚਰਦਾ, ਉਹ ਲੋਕਾਂ ਦੀ ਨਬਜ਼ ਪੜ੍ਹਦਾ ਵੀ ਅੱਜ ਦੀ ਤਰੀਕ ਵਿੱਚ ਸਾਨੂੰ ਕੀ ਲਿਖਣਾ ਚਾਹੀਦਾ ਅਤੇ ਸਾਨੂੰ ਲੋਕਾਂ ਦੇ ਵਿੱਚ ਕਿਹੜੀ ਚੀਜ਼ ਪੇਸ਼ ਕਰਨੀ ਚਾਹੀਦੀ ਜਿਹਦੇ ਤੋਂ ਲੋਕ ਪ੍ਰਭਾਵਿਤ ਹੋ ਕੇ ਉਹਨਾਂ 'ਚ ਜਾਗਰਤੀ ਪੈਦਾ ਹੋਵੇ। ਜਾਗਰਤੀ ਇੱਕ ਬਹੁਤ ਇੰਪੋਰਟੈਂਟ ਚੀਜ਼ ਆ ਜੀ। ਅਸੀਂ ਜੇ ਸਾਰੀਆਂ ਚੀਜ਼ਾਂ ਬਾਰੇ ਮੈਕਸੀਮਮ ਵੱਧ ਤੋਂ ਵੱਧ ਜਾਗਰੂਕ ਹੋਈਏ ਤਾਂ ਅਸੀਂ ਬਹੁਤ ਹਾਦਸਿਆਂ ਤੋਂ ਬਚ ਸਕਦੇ ਹਾਂ। ਹਾਂਜੀ, ਜਿਵੇਂ ਹੁਣ ਇੱਥੋਂ ਦੀ ਗੌਰਮੈਂਟ ਹੈ ਆਸਟ੍ਰੇਲੀਆ ਦੀ, ਉਹ ਕੋਈ ਵੀ ਕਾਨੂੰਨ ਕਾਇਦਾ ਜਦੋਂ ਪਾਸ ਕਰਦੀ ਆ, ਉਹ 2-4-6 ਮਹੀਨੇ ਪਹਿਲਾਂ ਹੀ ਲੋਕਾਂ ਨੂੰ ਪ੍ਰਪੇਅਰ ਕਰਦੀ ਆ। ਸਾਡੇ ਇੰਡੀਆ ਦੀ ਜਾਂ ਹੋਰ ਕਈ ਏਸ਼ੀਅਨ ਕੰਟਰੀਆਂ ਦੇ ਵਿੱਚ ਜਿਹੜੀ ਗੌਰਮੈਂਟ ਆ, ਉਹ ਟਾਈਮ ਦੇ ਟਾਈਮ ਕਹਿ ਦੇਣਗੇ ਵੀ ਇੱਦਾਂ ਕਰੋ, ਲੋਕ ਉਹ ਪ੍ਰਪੇਅਰ ਨਹੀਂ ਹੁੰਦੇ, ਉਹਦੇ 'ਚ ਲੋਕਾਂ ਦਾ ਵੀ ਕੋਈ ਕਸੂਰ ਨਹੀਂ। ਇੱਥੇ ਹੁਣ ਮੇਰੇ ਸਾਹਮਣੇ ਦੀ ਗੱਲ ਆ ਜੀ, ਸਿਗਰਟ ਜਦੋਂ ਬੰਦ ਕੀਤੀ ਸੀ ਅਤੇ ਉਹਨਾਂ ਨੇ ਟ੍ਰੇਨਾਂ 'ਚ ਜਦੋਂ ਬੰਦ ਕੀਤੀ, ਲੋਕਾਂ ਨੂੰ ਪਹਿਲਾਂ ਉਹਨਾਂ ਨੇ ਅਵੇਅਰ ਕੀਤਾ, ਹੌਲੀ ਹੌਲੀ ਫਿਰ ਉਹ ਕਈ ਅਦਾਰਿਆਂ 'ਚੋਂ ਬੰਦ ਕਰਦਿਆਂ ਕਰਦਿਆਂ ਫੈਕਟਰੀਆਂ ਤੋਂ ਬੰਦ ਕੀਤੀ, ਪਬਲਿਕ ਪਲੇਸਾਂ ਤੋਂ, ਪਰ ਉਹਨਾਂ ਨੇ ਸਟੈਪ ਬਾਈ ਸਟੈਪ ਜਿਹੜਾ ਉਹ ਵਰਕ ਕੀਤਾ। ਜਿੱਦਾਂ ਛੋਟਾ ਬੱਚਾ ਜਦੋਂ ਰਿੰਨ ਤੋਂ ਤੁਰਨ ਲੱਗਦਾ ਅਤੇ ਉਹਦੇ ਸਟੈਪ ਹੁੰਦੇ ਨੇ ਵੀ ਪਹਿਲਾਂ ਉਹ ਰਿੜਦਾ, ਫਿਰ ਅਸੀਂ ਪਹਿਲਾਂ ਹੀ ਕਹਿੰਦੇ ਹਾਂ ਵੀ ਅਜੇ ਬੱਚਾ ਰਿੜਦਾ ਅਤੇ ਉਹਨੂੰ ਪਹਿਲਾਂ ਤੁਸੀਂ ਦੌੜ ਵਾਲੇ ਟਰੈਕ 'ਤੇ ਪਾ ਦਿਓ, ਉੱਥੇ ਅਸੀਂ ਮਾਰ ਖਾ ਜਾਂਦੇ ਹਾਂ ਜੀ।
ਜੀ
ਹਾਂਜੀ।
ਧਾਰੀਆ ਸਾਹਿਬ, ਤੁਸੀਂ ਕਿਹੜੇ ਸਾਲ ਇੱਥੇ ਆਏ ਸੀ ਅਤੇ ਕਦੋਂ ਦੀ ਗੱਲ ਕਰ ਰਹੇ ਹੋ ਜਦੋਂ ਸਿਗਰਟ ਨੋਸ਼ੀ 'ਤੇ ਪਾਬੰਦੀ ਲੱਗੀ ਹੈ, ਇਹ ਕਦੋਂ ਦੀ ਗੱਲ ਹੈਗੀ ਹੈ?
ਮੈਂ ਜੀ ਇੱਥੇ 89 'ਚ ਆਇਆ, ਥੋੜ੍ਹਾ ਚਿਰ ਬਾਅਦ ਵਿੱਚ ਹੀ। ਪਹਿਲਾਂ ਵੀ ਸਿਗਰਟ ਬਹੁਤ ਅਦਾਰਿਆਂ 'ਚੋਂ ਬੰਦ ਸੀ, ਪਰ ਹੌਲੀ ਹੌਲੀ ਜਿਹੜੀ ਸਿਗਰਟ ਆ, ਜਿਵੇਂ ਫੈਕਟਰੀਆਂ ਤੋਂ, ਦਫ਼ਤਰਾਂ ਤੋਂ, ਫਿਰ ਜਿਹੜੇ ਰੈਸਟੋਰੈਂਟ ਆ, ਬਹੁਤ ਜਗ੍ਹਾ ਤੋਂ, ਫਿਰ ਉਹਨਾਂ ਟ੍ਰੇਨਾਂ ਬੱਸਾਂ, ਫਿਰ ਪਬਲਿਕ ਅਦਾਰੇ, ਫਿਰ ਸਾਡੇ ਵੇਖਣ ਦੇ ਵਿੱਚ ਤੁਸੀਂ ਇਹ ਚੀਜ਼ ਵੇਖੋ ਵੀ ਇੱਥੋਂ ਦੀ ਗੌਰਮੈਂਟ ਨੇ ਅਲਕੋਹਲ ਫਰੀ ਜ਼ੋਨ ਕਿੰਨੇ ਬਣਾਤੇ ਆ।
ਹਾਂਜੀ,
ਜੇ ਉਸ ਏਰੀਏ ਦੇ ਵਿੱਚ ਤੁਸੀਂ ਮਤਲਬ ਖੁੱਲ੍ਹੇ ਆਮ ਸ਼ਰਾਬ ਨਹੀਂ ਪੀ ਸਕਦੇ
ਜੀ। ਪਬਲਿਕ ਕੰਸਲਟੇਸ਼ਨ ਜਿਹੜੀ ਹੈਗੀ ਹੈ, ਇਹ ਇੱਥੇ ਖਾਸੀਅਤ ਹੈਗੀ ਹੈ ਇਸ ਥਾਂ ਦੀ, ਕਿਉਂਕਿ ਜੇ ਕਿਤੇ ਕੋਈ ਰਾਊਂਡ ਅਬਾਊਟ ਵੀ ਬਣਨਾ ਹੋਵੇ, ਪਹਿਲਾਂ ਆਸੇ ਪਾਸੇ ਲੋਕਾਂ ਨੂੰ ਚਿੱਠੀਆਂ ਆ ਜਾਂਦੀਆਂ ਕਿ ਤੁਸੀਂ ਇਹਦੇ ਬਾਰੇ ਕੁਛ ਕਹਿਣਾ ਚਾਹੁੰਦੇ ਹੋ, ਤੁਹਾਡੇ ਕੁਛ ਵਿਊਜ਼ ਹੈਗੇ ਆ। ਉਸ ਹਿਸਾਬ ਦੇ ਨਾਲ ਲੋਕ ਫਿਰ ਨਾਲ ਜੁੜਦੇ ਆ ਕਿ ਮੈਨੂੰ ਪੁੱਛਿਆ ਗਿਆ, ਉਹਨਾਂ ਨੂੰ ਫੀਲਿੰਗ ਜੀ ਆ ਜਾਂਦੀ ਹੈ ਕਿ ਮੇਰੇ ਕੋਲੋਂ ਪੁੱਛਿਆ ਗਿਆ, ਮੇਰੇ ਵਿਚਾਰ ਮੰਗੇ ਗਏ ਆ, ਤੋ ਆਟੋਮੈਟਿਕਲੀ ਉਹ ਜੁੜ ਜਾਂਦੇ ਹੈਗੇ ਆ।
ਅਵੇਅਰਨੈਸ ਜਿਹੜੀ ਹੈ ਜੀ, ਇੱਕ ਰੋਸ਼ਨੀ ਆ। ਜਿੱਦਾਂ ਹਨੇਰੇ ਕਮਰੇ ਵਿੱਚ ਤੁਸੀਂ ਆਪਣੀ ਰੱਖੀ ਚੀਜ਼ ਨਹੀਂ ਲੱਭ ਸਕਦੇ, ਪਰ ਜੇ ਤੁਸੀਂ ਬਲਬ ਟਿਊਬ ਜਗਾ ਲਓ, ਤੁਸੀਂ ਕਿਸੇ ਦੀ ਚੀਜ਼ ਰੱਖੀ ਵੀ ਲੱਭ ਸਕਦੇ ਹੋ
ਜੀ।
ਸੋ ਜਿਹੜੀ ਮਤਲਬ ਅਵੇਅਰਨੈਸ ਆ, ਜਾਗਰਤੀ ਆ, ਇਹ ਮੈਂ ਰੋਸ਼ਨੀ ਮੰਨਦਾ ਜੀ। ਅਤੇ ਇਹ ਸਾਰੀ ਮਤਲਬ ਇੱਕ ਕਮਿਊਨਿਟੀ 'ਚ ਨਹੀਂ, ਇਹ ਸਾਰੇ ਸੰਸਾਰ ਦੇ ਵਿੱਚ ਜੇ ਰੋਸ਼ਨੀ ਪੈਦਾ ਹੋਊਗੀ ਅਤੇ ਸਾਰੇ ਲੋਕਾਂ ਦਾ ਜੀਵਨ ਸੌਖਾ ਹੋਊਗਾ। ਨਹੀਂ ਤਾਂ ਹਰ ਬੰਦਾ ਆਪ ਭਾਵੇਂ ਸੌਖਾ ਵਾ, ਪਰ ਉਹ ਦੁਖੀ ਆ। ਦੁਖੀ ਇਸ ਕਰਕੇ ਆ ਵੀ ਅੱਜ ਦੀ ਤਰੀਕ ਵਿੱਚ ਜਿੱਦਾਂ ਇੰਡੀਆ ਦੇ ਵਿੱਚ ਜੋ ਹਾਹਾਕਾਰ ਮੱਚੀ ਹੋਈ ਆ COVID-19 ਕਰਕੇ, ਉਹਦੇ ਵਾਸਤੇ ਜੇ ਅਸੀਂ ਇੱਥੇ ਆਸਟ੍ਰੇਲੀਆ ਵਧੀਆ ਮੁਲਕ 'ਚ ਰਹਿ ਰਹੇ ਹਾਂ, ਪਰ ਸਾਡੇ ਆਪਣੇ ਮਾਪੇ, ਸਾਡੇ ਭੈਣ ਭਰਾ, ਰਿਸ਼ਤੇਦਾਰ, ਯਾਰ ਬੇਲੀ, ਸੱਜਣ ਪਿਆਰੇ, ਗਾਂ, ਉਹਨਾਂ ਦੇ ਰਿਸ਼ਤੇਦਾਰ ਕਿਤੇ ਨਾ ਕਿਤੇ ਸਾਡੀ ਜਿਹੜੀ ਅਸੀਂ ਚੇਨ ਵਿੱਚ ਵੱਜੇ ਹਾਂ ਅਤੇ ਅਸੀਂ ਉਹ ਦੁੱਖ ਤਕਲੀਫ ਜਿਹੜੀ ਉਹ ਸਾਨੂੰ ਵੀ ਆ।
ਇਹੀ ਸਾਰਿਆਂ ਨੂੰ ਫੀਲ ਹੋ ਰਿਹਾ ਸੀ ਕਿ ਅਸੀਂ ਦੂਰ ਬੈਠੇ ਹੋਏ ਹਾਂ।
ਹਾਂਜੀ,
ਜਿਹੜੇ ਸਾਡੇ ਪਰਿਵਾਰ ਹੈਗੇ, ਸਾਡੇ ਦੋਸਤ ਮਿੱਤਰ ਹੈਗੇ, ਅਸੀਂ ਉਹਨਾਂ ਦੀ ਮਦਦ ਨਹੀਂ ਕਰ ਪਾ ਰਹੇ।
ਹਾਂਜੀ,
ਇਸੇ ਕਰਕੇ ਅੱਜ ਰੇਡੀਓ SBS ਰੇਡੀਓ ਨੇ ਉਪਰਾਲਾ ਕੀਤਾ ਕਿ ਰੇਡੀਓ ਥੋਨ ਕਰਨ ਦਾ, ਤਾਂ ਕਿ ਬਾਕੀ ਲੋਕ ਸਾਰੇ ਇਹਦੇ ਵਿੱਚ ਜੁੜ ਸਕਣ,
ਹਾਂਜੀ,
ਆਪਣਾ ਆਪਣਾ ਯੋਗਦਾਨ ਪਾ ਸਕਣ।
ਹਾਂਜੀ,
ਸੋ ਇਹੋ ਜਿਹੇ ਉਪਰਾਲੇ ਇੰਡੀਆ ਵਿੱਚ ਵੀ ਹੋ ਰਹੇ ਹੈਗੇ ਆ, ਕਈ ਜਿਹੜੀਆਂ ਸੰਸਥਾਵਾਂ ਹੈਗੀਆਂ ਉਹ ਲੋਕਾਂ ਦੀ ਹੈਲਪ ਕਰ ਰਹੀਆਂ ਹੈਗੀਆਂ।
ਹਾਂਜੀ,
ਅਤੇ ਅਧਿਕਾਰੀਆਂ ਵੱਲੋਂ ਵੀ ਹੈਲਪ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ, ਤੁਸੀਂ ਕੀ ਬੈਲੈਂਸ ਦੇਖਦੇ ਹੋ?
ਕਮੀ ਵੇਖੋ ਜੀ, ਬਹੁਤ ਮੁਲਕਾਂ ਦੀ ਮੈਂ ਗੱਲ ਕਰਦਾ, ਜਿਹੜਾ ਉਹ ਸੇਮ ਹੀ ਸਾਰਾ ਉਹਨਾਂ ਦੇ ਜਿਹੜੇ ਆਪਣੇ ਅਧਿਕਾਰ ਯੂਜ ਕਰਦੇ ਆ। ਹੁਣ ਜੇ ਪਬਲਿਕ ਦੇ ਵਿੱਚ ਲੋਕਾਂ ਵਿੱਚ ਅਵੇਅਰਨੈਸ ਹੋਵੇ ਤੇ ਉਹ ਨੁਮਾਇੰਦਾ ਇਦਾਂ ਦਾ ਚੁਣਨਗੇ ਜਿਹੜਾ ਨੁਮਾਇੰਦਾ ਲੋਕਾਂ ਦੀ ਮੁੜ ਕੇ ਲੁੱਕ ਆਫਟਰ ਕਰੂਗਾ। ਸਾਡੇ ਲੋਕ ਦਿਨੇ ਕਿਸੇ ਪਾਰਟੀ ਨਾਲ ਫਿਰਦੇ ਨੇ, ਸ਼ਾਮ ਨੂੰ ਕਿਸੇ ਨਾਲ ਹੁੰਦੇ ਆ, ਵੋਟਾਂ ਦੇ ਵਕਤ ਹੋਰ ਕਿਸੇ ਦੇ ਨਾਲ ਹੋਣਗੇ। ਇਸ ਕਰਕੇ ਉਹ ਸਾਰਾ ਰਿਜ਼ਲਟ ਜਿਹੜਾ ਉਹ ਸਾਡੇ ਸਾਹਮਣੇ ਆ ਜੀ। ਇਹਦੇ ਵਿੱਚ ਮੈਂ ਇੱਕ ਬੰਦੇ ਦਾ ਕਸੂਰ ਨਹੀਂ ਜੀ, ਜਿਵੇਂ ਆਉਂਦੇ ਤੰਦ ਨਹੀਂ ਤਾਣੀ ਵਿਗੜੀ ਆ, ਲੋਕਾਂ ਦਾ ਵੀ ਕਸੂਰ ਆ, ਗੌਰਮੈਂਟ ਦਾ ਵੀ ਕਸੂਰ ਆ ਜੀ, ਤਾੜੀ ਦੋਨੋਂ ਹੱਥੀਂ ਵੱਜਦੀ ਆ ਜੀ।
ਜੀ ਅਤੇ ਤੁਸੀਂ ਕਿੰਨੇ ਸਾਲ ਇੰਡੀਆ ਦੇ ਵਿੱਚ ਬਿਤਾਏ? ਤੁਸੀਂ ਕਿਹਾ 89 ਜਿੱਥੇ ਆਏ ਹੋ,
ਹਾਂਜੀ,
ਉਸ ਤੋਂ ਪਹਿਲਾਂ ਤੁਸੀਂ ਉਸਤਾਦ ਯਮਲਾ ਜੱਟ ਜੀ ਦੇ ਸ਼ਾਗਿਰਦ ਰਹੇ।
ਮੈਂ ਉੱਥੇ 80 ਤੋਂ 88 ਤੱਕ ਉਸਤਾਦ ਯਮਲਾ ਜੱਟ ਜੀ ਨਾਲ ਸੰਗਤ ਕੀਤੀ ਆ ਜੀ। ਹਾਂਜੀ।
ਅਤੇ ਕਿੰਨੀਆਂ ਕੁ ਸਟੇਜਾਂ 'ਤੇ ਤੁਸੀਂ ਪਰਫੋਰਮੈਂਸ ਕੀਤੀ? ਮਤਲਬ ਕਿ ਹੋਣਗੀਆਂ ਸੈਂਕੜਿਆਂ ਦੇ ਵਿੱਚ ਹੋਣਗੀਆਂ, ਪਰ ਇਹ ਦੱਸੋ ਵੀ ਜਿਵੇਂ ਕਈ ਵਾਰੀ ਮੇਲੇ ਹੁੰਦੇ ਆ, ਇੱਕ ਇੱਕ ਦਿਨ 'ਚ ਕਈ ਕਈ ਸਟੇਜਾਂ ਭੁਗਤਾਉਣੀਆਂ ਪੈਂਦੀਆਂ, ਕਿਵੇਂ ਸੀਗਾ?
ਉਵੇਂ ਜੀ, ਮੈਂ ਬੜੀ ਖੁਸ਼ੀ ਦੀ ਗੱਲ ਆ ਅਤੇ ਬੜੀ ਮਾਣ ਵਾਲੀ ਗੱਲ ਆ। ਕਿਸਾਨ ਯੂਨੀਅਨ ਵਾਲਿਆਂ ਨੇ ਮੈਨੂੰ ਪਿੱਕ ਕੀਤਾ, ਉਹ ਇਸ ਕਰਕੇ ਵੀ ਮੈਂ ਕਿਸਾਨੀ ਬਾਰੇ, ਮੇਰੇ ਕੋਲ ਗੀਤ ਉਸਤਾਦ ਯਮਲਾ ਜੱਟ ਜੀ ਦੇ ਲਿਖੇ ਅਤੇ ਗਾਏ ਹੋਏ ਬਹੁਤ ਗੀਤ ਆ।
ਓਕੇ।
ਅਤੇ ਉਹਨਾਂ ਗੀਤਾਂ ਦੇ ਵਿੱਚ ਇੱਕ ਸ਼ਹੀਦ ਭਗਤ ਸਿੰਘ ਦਾ ਜਦੋਂ ਮੈਂ ਗੀਤ ਬੋਲਦਾ ਸੀ, ਉਸ ਵੇਲੇ ਕਿਸਾਨ ਯੂਨੀਅਨ ਦਾ ਜਿਹੜਾ ਪ੍ਰੈਜੀਡੈਂਟ ਸੀ ਉਹ ਟੱਲੇਵਾਲ ਤੋਂ ਸੀ, ਉਹਨੇ ਕਹਿਣਾ ਵੀ ਧਾਰੀਆ ਸ਼ਹੀਦ ਭਗਤ ਸਿੰਘ ਦਾ ਗੀਤ ਪਹਿਲਾਂ ਗਾ ਦੇ, ਫਿਰ ਮੈਨੂੰ ਨਾ ਸਪੀਚ ਲੈਕਚਰ ਦੇਣ ਦਾ ਮਜ਼ਾ ਆ ਜਾਂਦਾ ਵੀ, ਜੋਸ਼ ਪੈਦਾ ਹੋ ਜਾਂਦਾ। ਅਤੇ ਉਹਨਾਂ ਗੀਤਾਂ ਦੇ ਵਿੱਚ ਇੱਕ ਫਸਲਾਂ ਬਾਰੇ ਉਸਤਾਦ ਜੀ ਨੇ ਗੀਤ ਲਿਖਿਆ ਸੀ, ਤਾਰਾ ਮੀਰਾ ਪਾਵੇ ਬੋਲੀਆਂ, ਜੇ ਤੁਹਾਡੇ ਕੋਲ ਟਾਈਮ ਹੋਏ ਤਾਂ ਮੈਂ।
ਜੀ, ਮੈਂ ਵੀ ਕਹਿਣ ਲੱਗਾ ਸੀ ਜਿਵੇਂ ਉਹ ਕਹਿੰਦੇ ਕਿਸਾਨ ਯੂਨੀਅਨ ਵਾਲੇ ਵੀ ਸਾਡਾ ਜੋਸ਼ ਬਣ ਜਾਂਦਾ,
ਹਾਂਜੀ,
ਸਾਡੇ ਪ੍ਰੋਗਰਾਮ ਦਾ ਵੀ ਜੋਸ਼ ਬਣ ਜਾਣਾ, ਤੁਸੀਂ ਇਹ ਗੀਤ ਸਾਡੇ ਸਾਂਝਾ ਕਰੋ।
ਇਹ ਤਾਰਾ ਮੀਰਾ ਪਾਵੇ ਬੋਲੀਆਂ, ਸਰੋਂ ਹੱਸ ਕੇ ਕਵਾਲੀ ਗਾਵੇ, ਤਾਰਾ ਮੀਰਾ ਪਾਵੇ ਬੋਲੀਆਂ, ਹੱਸ ਕੇ ਕਵਾਲੀ ਗਾਵੇ ਜੀ, ਤਾਰਾ ਮੀਰਾ ਪਾਵੇ ਬੋਲੀਆਂ, ਉਹ ਤਾਰਾ ਮੀਰਾ ਪਾਵੇ ਬੋਲੀਆਂ, ਸਰੋਂ ਹੱਸ ਕੇ ਕਵਾਲੀ ਗਾਵੇ, ਅਤੇ ਗੁੰਗਲੂ ਮਖੌਲ ਕਰਦੇ, ਮੂਲੀ ਵੇਖ ਕੇ ਨੀਵੀਆਂ ਪਾਵੇ, ਗੁੰਗਲੂ ਮਖੌਲ ਕਰਦੇ, ਮੂਲੀ ਵੇਖ ਕੇ ਨੀਵੀਆਂ ਪਾਵੇ, ਗੁੰਗਲੂ ਮਖੌਲ ਕਰਦੇ, ਛੋਲਿਆਂ ਨੇ ਪਾਇਆ ਭੰਗੜਾ, ਸਣ ਘੁੰਗਰੂ ਪਈ ਛਣਕਾਵੇ, ਉਹ ਸ਼ੂਕ ਦੇ ਕਮਾਦ ਵੇਖ ਕੇ ਚਰੀ ਦੁੰਬੀਆਂ ਪੇਲਦੀ ਆਵੇ, ਸ਼ੂਕ ਦੇ ਕਮਾਦ ਵੇਖ ਕੇ ਚਰੀ ਦੁੰਬੀਆਂ ਪੇਲਦੀ ਆਵੇ, ਸ਼ੂਕ ਦੇ ਕਮਾਦ ਵੇਖ ਕੇ ਬਾਜਰੇ ਨੇ ਸਿੱਟਾ ਕੱਢਿਆ, ਮੱਕੀ ਢਾਕ ਤੇ ਛੱਲੀ ਲਟਕਾਵੇ, ਬਾਜਰੇ ਨੇ ਸਿੱਟਾ ਕੱਢਿਆ, ਮੱਕੀ ਢਾਕ ਤੇ ਛੱਲੀ ਲਟਕਾਵੇ, ਬਾਜਰੇ ਨੇ ਸਿੱਟਾ ਕੱਢਿਆ, ਸਰੋਂ ਨੇ ਲਿਆ ਖੱਟਾ ਡੋਰੀਆ, ਬੰਨੇ ਤੋਰੀਆ ਬਸੰਤੀ ਚੀਰਾ, ਉਹ ਤਰ੍ਹਾਂ ਵਿੱਚ ਪਿਆ ਪੇਲਦਾ, ਇੱਕ ਨਿੱਕੇ ਜਿਹੇ ਕੱਦ ਵਾਲਾ ਖੀਰਾ, ਤਰ੍ਹਾਂ ਵਿੱਚ ਪਿਆ ਪੇਲਦਾ, ਨਿੱਕੇ ਜਿਹੇ ਕੱਦ ਵਾਲਾ ਖੀਰਾ, ਉਹ ਤਰ੍ਹਾਂ ਵਿੱਚ ਪਿਆ ਪੇਲਦਾ ਜੀ, ਕਣਕਾਂ ਜਵਾਨੀ ਚੜੀਆਂ, ਜੀ ਜਿਉਂਦਾ ਪਿਆ ਲਲਚਾਵੇ, ਉਹ ਹਲਦੀ ਦਾ ਰੰਗ ਵੇਖ ਕੇ ਜਿਵੇਂ ਕੰਧ ਵੀ ਪਿਆ ਮੁਸਕਾਵੇ, ਹਲਦੀ ਦਾ ਰੰਗ ਵੇਖ ਕੇ ਮੇਥਰੀ ਦੇ ਫੁੱਲ ਵੇਖ ਕੇ ਮੇਥਾ ਵੇਖ ਕੇ ਧਮਾਲਾਂ ਪਾਵੇ, ਉਹ ਪੱਤਾ ਲੈ ਕੇ ਖੇਤ ਨੂੰ ਚੱਲੀ ਪਈ ਦੂਰ ਤੋਂ ਰੋਸ਼ਨੀ ਆਵੇ, ਰਾਜਾ ਖੇਤਾਂ ਦਾ ਰਾਤ ਦਿਨੇ ਹਲ ਵਾਵੇ ਜੀ, ਰਾਜਾ ਖੇਤਾਂ ਦਾ।
ਵਾਹ ਜੀ ਵਾਹ, ਤੁਸੀਂ ਕਿਸੇ ਨੂੰ ਛੱਡਿਆ, ਸਾਰਿਆਂ ਨੂੰ ਲਪੇਟਤਾ ਜੀ ਸਬਜ਼ੀਆਂ ਸਾਰੀਆਂ ਹਰੀਆਂ ਭਰੀਆਂ ਕਰਕੇ। ਉਸਤਾਦ
ਯਮਲਾ ਜੱਟ ਉਹਨਾਂ ਦਾ ਵੱਡਾਪਣ, ਉਹਨਾਂ ਨੇ ਬਹੁਤ ਹਰ ਵਿਸ਼ੇ ਦੇ ਗੀਤ ਲਿਖਿਆ।
ਵਾਹ ਜੀ ਵਾਹ।
ਤੇ ਮੈਨੂੰ ਯਾਦ ਆ ਕਿਸਾਨ ਯੂਨੀਅਨ ਵਾਲਿਆਂ ਦੇ ਨਾਲ ਜਦੋਂ ਫਿਰ ਮੈਂ ਸਟੇਜਾਂ ਲਾਉਣੀਆਂ ਇੱਕ ਦਿਨ ਦੇ ਵਿੱਚ, 10 ਤੋਂ 12 ਸਟੇਜਾਂ ਲਾਉਣੀਆਂ ਜੀ
ਇੱਕ ਦਿਨ ਦੇ ਵਿੱਚ।
ਹਾਂਜੀ, ਇੱਕ ਪਿੰਡ ਦੇ ਵਿੱਚ 3-4 ਗੀਤ ਗਾਉਣੇ, ਫਿਰ ਅਗਲੇ ਪਿੰਡ ਚਲ ਜਾਣਾ ਜੀ।
ਅੱਛਾ।
ਉਹਦੇ ਤੋਂ ਬਾਅਦ ਇੱਦਾਂ ਕਰਦਿਆਂ ਦਿਨ ਚੜ੍ਹਦੇ ਤੋਂ ਸ਼ਾਮ ਤੱਕ।
ਤੁਹਾਡਾ ਕੰਮ ਸੀ ਜੋਸ਼ ਭਰਨਾ, ਉਹਨਾਂ ਨੂੰ ਜਿਹੜਾ ਸਹੀ ਰਾਹ ਦਿਖਾਉਣਾ, ਉਹਨਾਂ ਨੂੰ ਜਿਹੜੇ ਗੀਤਾਂ ਦੇ ਦੁਆਰਾ ਉਹਨਾਂ ਦਾ ਸਹੀ ਉਹਨਾਂ ਜਿਹੜਾ ਹੈਗਾ ਕਰੈਕਟਰ ਮਜ਼ਬੂਤ ਕਰਨਾ,
ਕਿਸਾਨਾਂ ਨੂੰ ਕਿਸਾਨੀ ਦੇ ਨਾਲ ਜੋੜਨਾ ਜੀ।
ਜਿਵੇਂ ਕਿ ਪਹਿਲਾਂ ਹੁੰਦਾ ਸੀ ਫੌਜ ਦੇ ਵਿੱਚ ਢਾਡੀ ਜਾਂਦੇ ਹੁੰਦੇ ਸੀਗੇ,
ਹਾਂਜੀ,
ਉਹ ਢਾਡੀਆਂ ਦਾ ਜਿਹੜਾ ਜੋਸ਼ ਨਾਲ ਵਾਰਾਂ ਪੜ੍ਹਦੇ ਸੀ ਨਾ,
ਹਾਂਜੀ,
ਤਾਂ ਜਿਹੜੇ ਫੌਜੀ ਥੋੜ੍ਹੇ ਜ਼ਖਮੀ ਹੋਏ ਹੁੰਦੇ ਸੀ ਜਾਂ ਥੋੜ੍ਹੇ ਮਾੜਾ ਮੋਟਾ ਮਨ ਹਾਰ ਕੇ ਬੈਠੇ ਹੁੰਦੇ ਸੀ, ਉਹ ਵੀ ਤਕੜੇ ਹੋ ਜਾਂਦੇ ਸੀ।
ਹਾਂਜੀ, ਇਹ ਲਫ਼ਜ਼ ਜਿਹੜੇ ਨੇ ਇਹ ਸਭ ਤੋਂ ਤਕੜਾ ਮੈਡੀਸਨ ਹੈ ਜੀ। ਮੈਂ ਜਦੋਂ ਆਸਟ੍ਰੇਲੀਆ ਆਇਆ ਤਾਂ ਮੇਰਾ ਦਿਲ ਨਾ ਲੱਗਣਾ, ਅਤੇ ਮੈਂ ਚਿੱਠੀ ਲਿਖੀ ਆਪਣੀ ਮਾਸੀ ਜੀ ਨੂੰ ਵੀ ਮੇਰਾ ਦਿਲ ਨਹੀਂ ਲੱਗਦਾ।
ਅੱਛਾ।
ਮੇਰੇ ਮਾਸੜ ਜੀ ਪੜ੍ਹੇ ਨਹੀਂ, ਉਹਨੇ ਮਾਸੀ ਜੀ ਨੇ ਮਾਸੜ ਜੀ ਨੂੰ ਕਿਹਾ ਵੀ ਮੇਰੇ ਵੱਲੋਂ ਵੀ ਧਾਰੀਆ, ਕਹਿੰਦਾ ਮੇਰਾ ਦਿਲ ਉਦਾਸ ਆ, ਕਹਿੰਦੇ ਮੇਰੇ ਵੱਲੋਂ ਇੱਕ ਲਾਈਨ ਲਿਖ ਵੀ ਮਰਦਾਂ ਅਤੇ ਘੋੜਿਆਂ ਕੰਪੈਣ ਵੱਲੇ, ਉਦੋਂ ਬਾਅਦ ਮੇਰਾ ਦਿਲ ਨਹੀਂ ਡੋਲਿਆ ਵੀ ਮਰਦ ਤੇ ਘੋੜੇ ਨੂੰ ਜ਼ਿੰਦਗੀ 'ਚ ਉਹ ਕੰਪੈਣਾ ਜਿਹੜਾ ਉਹਨੇ ਕਦੀ ਸੋਚਿਆ ਨਹੀਂ, ਪਰ ਉਹ ਪਿੱਛੇ ਨਹੀਂ ਹਟਦਾ, ਨਾ ਘੋੜਾ ਪਿੱਛੇ ਹਟਦਾ ਤੇ ਨਾ ਮਰਦ
ਪਿੱਛੇ,
ਉਹ ਚੀਜ਼ ਜਿਹੜੀ ਆ ਉਹ ਪਿਲਰ ਵਾਂਗੂ ਕੰਮ ਕਰਦੀ ਆ ਜੀ ਕਈ ਵਾਰੀ।
ਬਿਲਕੁਲ ਠੀਕ ਹੈ।
ਹਾਂਜੀ,
ਤੇ ਹੁਣ ਪੰਜਾਬੀ ਵਾਸਤੇ, ਪੰਜਾਬੀ ਬੋਲੀ ਵਾਸਤੇ ਬਹੁਤ ਕੰਮ ਕੀਤਾ।
ਹਾਂਜੀ,
ਤੇ ਪੰਜਾਬੀ ਦੇ ਉੱਤੇ ਹੀ ਕੋਈ ਡੈਡੀਕੇਟ ਕਰਦਾ ਕੋਈ ਗਾਣਾ ਸੁਣਾਓ।
ਲਓ ਜੀ, ਪੰਜਾਬੀ ਬੋਲੀ ਜਿਹੜੀ ਆ ਹਰ ਬੰਦੇ ਦੀਆਂ ਜਿਹੜੀਆਂ ਨੇ ਮੇਰੇ ਮੁਤਾਬਕ ਉਹ ਚਾਰ ਮਾਵਾਂ ਨੇ। ਪਹਿਲੀ ਮਾਂ ਸਾਰਿਆਂ ਦੀ ਧਰਤੀ ਮਾਂ
ਜੀ,
ਦੂਜੀ ਸਾਡੀ ਮਾਂ ਜਿਹਨੇ ਜਨਮ ਦਿੱਤਾ, ਤੀਸਰੀ ਸਾਡੀ ਪੰਜਾਬੀ ਬੋਲੀ ਮਾਂ, ਤੇ ਚੌਥੀ ਸਾਡੀ ਖੇਡ ਜਿਹੜੀ ਮਾਂ ਖੇਡ ਸਾਡੀ ਕਬੱਡੀ ਆ। ਇਸੇ ਤਰ੍ਹਾਂ ਮੈਂ ਹੁਣ ਕਲਾਕਾਰ ਹੋਣ ਕਰਕੇ ਸਟੂਡੀਓ 'ਚ ਕਬੱਡੀ ਤਾਂ ਨਹੀਂ ਖੇਡੂੰਗਾ, ਤੇ ਤੂੰਬਾ ਮੇਰੇ ਹੱਥ ਵਿੱਚ ਆ, ਤਾਂ ਮੈਂ ਪੰਜਾਬੀ ਬੋਲੀ ਬਾਰੇ ਤੁਹਾਡੇ ਨਾਲ ਗੀਤ ਸਾਂਝਾ ਕਰਦਾ ਜੀ। ਪੰਜਾਬੀ ਪੰਜ ਦਰਿਆ ਦੀ ਬੋਲੀ, ਇਹਦੇ ਇੱਕ ਇੱਕ ਅੱਖਰ ਅੰਦਰ ਕਿਸੇ ਨੇ ਮਿਸ਼ਰੀ ਕੋਲੀ, ਭਈ ਜਿਹਨੂੰ ਲੋਕੀ ਕਹਿਣ ਪੰਜਾਬੀ। ਅੰਬੀ ਉੱਤੇ ਕੋਇਲ ਬੈਠੀ ਇਸਦੇ ਗੀਤ ਪਈ ਗਾਵੇ, ਬੁਲ ਬੁਲੇ ਇਹਦੇ ਗਾ ਗਾ ਨਗਮੇ ਤੂੰ ਕਲੇਜੇ ਪਾਵੇ, ਇਹਦੀ ਸੁਰ ਵਿੱਚ ਹੱਸ ਹੱਸ ਖੇਡੀ ਜਾਂ ਬਾਜਾਂ ਨੇ ਹੋਲੀ, ਉਹ ਜਿਹਨੂੰ ਲੋਕੀ ਕਹਿਣ ਪੰਜਾਬੀ ਪੰਜ ਦਰਿਆ ਦੀ ਬੋਲੀ। ਇਹਦੇ ਵਿੱਚ ਹੀ ਜਗਦਾ ਨਾਨਕ ਜਪਜੀ ਸਾਹਿਬ ਅਚਾਰੇ, ਕਲਗੀਆਂ ਵਾਲਾ ਖੜਾ ਕੇਸ ਗੜੇ ਦੇ ਵਿੱਚ ਲਲਕਾਰੇ, ਇਸ ਦੇਸ਼ ਤੋਂ ਚੌਂ ਲਾਲਾਂ ਦੀ ਜਿਸਨੇ ਜਿੰਦੜੀ ਕੋਲੀ, ਉਹ ਜਿਹਨੂੰ ਲੋਕੀ ਕਹਿਣ ਪੰਜਾਬੀ ਪੰਜ ਦਰਿਆ ਦੀ ਬੋਲੀ। ਇਹਦੇ ਵਿੱਚ ਹੀ ਮਾਂ ਕਿਸੇ ਦੀ ਲਾਲ ਤੋਂ ਮੋਤੀ ਵਾਰੇ, ਪਾਣੀ ਵਾਰ ਬੰਨੇ ਦੀ ਮਾਏ ਬੰਨਾ ਤੇਰਾ ਬਾਰ ਖੜਾ, ਇਹਦੇ ਵਿੱਚ ਹੀ ਮਾਂ ਕਿਸੇ ਦੀ ਲਾਲ ਤੋਂ ਮੋਤੀ ਵਾਰੇ, ਇਹਦੇ ਵਿੱਚ ਹੀ ਹੀਰ ਸਲੇਟੀ ਚਾਕ ਨੂੰ ਆਜਾਂ ਮਾਰੇ, ਇਹਦੇ ਵਿੱਚ ਹੀ ਵਾਰਸ ਸ਼ਾਹ ਨੇ ਪ੍ਰੇਮ ਕਹਾਣੀ ਖੋਲੀ, ਉਹ ਜਿਹਨੂੰ ਲੋਕੀ ਕਹਿਣ ਪੰਜਾਬੀ ਪੰਜ ਦਰਿਆ ਦੀ ਬੋਲੀ। ਇਹਦੇ ਵਿੱਚ ਹੀ ਭੈਣ ਪਈ ਵੀਰੇ ਦੀ ਕੋੜੀ ਗਾਵੇ, ਲਟਕੇਂਦੇ ਵਾਲ ਸੋਨੇ ਦੀਆਂ ਲੜੀਆਂ, ਛਿੰਦਿਆ ਵੀਰਾ ਮੈਂ ਤੈਨੂੰ, ਸੋਹਣਿਆ ਵੀਰਾ ਮੈਂ ਤੈਨੂੰ ਕੋੜੀ ਚਿੜੇਨੀਆਂ, ਸੋਹਣਿਆ ਵੀਰਾ ਮੈਂ ਤੈਨੂੰ ਕੋੜੀ ਚਿੜੇਨੀਆਂ। ਇਹਦੇ ਵਿੱਚ ਹੀ ਭੈਣ ਪਈ ਵੀਰੇ ਦੀ ਕੋੜੀ ਗਾਵੇ, ਇਹਦੇ ਹੀ ਕੋਈ ਗਾ ਗਾ ਟੱਪੇ ਆਪਣੀ ਮਾਂ ਸਜਾਵੇ, ਉਹ ਇਹਦੇ ਗਾ ਸੁਹਾਗ ਕਿਸੇ ਨੇ ਧੀ ਦੀ ਤੋਰੀ ਡੋਲੀ, ਇਹ ਜਿਹਨੂੰ ਲੋਕੀ ਕਹਿਣ ਪੰਜਾਬੀ ਪੰਜ ਦਰਿਆ ਦੀ ਬੋਲੀ, ਇੱਕ ਇੱਕ ਇਹਦੇ ਅੱਖਰ ਅੰਦਰ ਕਿਸੇ ਨੇ ਮਿਸ਼ਰੀ ਕੋਲੀ, ਉਹ ਜਿਹਨੂੰ ਲੋਕੀ ਕਹਿਣ ਪੰਜਾਬੀ। ਜਮਲੇ ਜੱਟ ਨੂੰ ਮਾਣੇ ਦੇ ਤੇ ਉਹ ਜਮਲੇ ਜੱਟ ਨੂੰ ਮਾਣੇ ਦੇ ਤੇ ਮੁੜ ਮੁੜ ਇਹਨੂੰ ਗਾਵੇ, ਤਖਤਾਂ ਵਾਲੀ ਦੇ ਸਿਰ ਉੱਤੋਂ ਮੋਤੀ ਪਿਆ ਲਟਾਵੇ, ਇਹਦੀ ਸਾਰ ਕਿਸੇ ਨਹੀਂ ਜਾਣੀ ਇਹ ਹੈ ਆਲੀ ਭੋਲੀ, ਉਹ ਜਿਹਨੂੰ ਲੋਕੀ ਕਹਿਣ ਪੰਜਾਬੀ ਪੰਜ ਦਰਿਆ ਦੀ ਬੋਲੀ, ਇਹਦੇ ਇੱਕ ਇੱਕ ਅੱਖਰ ਅੰਦਰ ਕਿਸੇ ਨੇ ਮਿਸ਼ਰੀ ਕੋਲੀ, ਭਈ ਜਿਹਨੂੰ ਲੋਕੀ ਕਹਿਣ ਪੰਜਾਬੀ।
ਬਿਲਕੁਲ ਠੀਕ ਧਾਰੀਆ ਸਾਹਿਬ, ਇਹਦੇ ਇੱਕ ਇੱਕ ਅੱਖਰ ਅੰਦਰ ਮਿਸ਼ਰੀ ਘੁਲੀ ਪਈ ਹੈ। ਮੈਨੂੰ ਇੱਥੇ ਯਾਦ ਆ ਗਿਆ ਕਿ ਅਸੀਂ ਪਟਿਆਲੇ ਪੜ੍ਹਦੇ ਹੁੰਦੇ ਸੀ ਕਾਲਜ ਵਿੱਚ, ਸਾਡਾ ਇੱਕ ਪ੍ਰੋਫੈਸਰ ਸੀ, ਉਹ ਸਾਨੂੰ ਜਦੋਂ ਮੈਥੇਮੈਟਿਕਸ ਪੜ੍ਹਾਉਂਦੇ ਸੀਗੇ ਤਾਂ ਉਹ ਕਹਿੰਦੇ ਸੀ ਅਜ਼ਿਊਮ ਕਰੋ ਕਿ ਤੁਹਾਡੇ ਕੋਲ 100 ਰੁਪੀਸ ਹੈਗੇ ਆ, ਕਹਿੰਦੇ ਨਹੀਂ ਕੱਟੋ, ਮੰਨੋ ਕਿ ਤੁਹਾਡੇ ਕੋਲ 100 ਰੁਪਿਆ, 100, ਕਹਿੰਦੇ 100 ਕਹਿੰਦਾ ਨਾ ਮੇਰਾ ਮੂੰਹ ਭਰ ਜਾਂਦਾ, ਕਹਿੰਦੇ 100 ਕਹਿ ਕੇ ਮਜ਼ਾ ਨਹੀਂ ਆਉਂਦਾ।
ਉਹ ਤਾਂ ਤੁਹਾਡੀ ਗੱਲ ਮੈਂ ਰੋਕ ਰਿਹਾ ਜੀ ਵੀ ਹੁਣ ਅੰਕਲ ਵਰਡ ਜਿਹੜਾ ਉਹਨੇ ਸਾਰੇ ਜਿਹੜੇ ਆ ਉਹ ਭਜਾ ਦਿੱਤੇ, ਹੁਣ ਚਾਚਾ ਤਾਇਆ ਮਾਸੜ ਫੁੱਫੜ ਮਾਮਾ ਕਿੰਨੇ ਸਾਡੇ ਲਫਜ਼ ਆ ਜਿਹੜੇ ਉਹ ਸਾਰੇ ਮਤਲਬ ਸਾਡੀ ਬੋਲੀ ਦੇ ਵਿੱਚ ਆ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਲੱਗਾ, ਮੇਰੀ ਵਾਈਫ ਤੋਂ ਉਹ ਮੈਨੂੰ ਇਹ ਲਾਈਨਾਂ ਕੁਝ ਉਹਨੇ ਦੱਸੀਆਂ, ਉਹ ਅਸੀਂ ਹੁਣ ਵਿਸਾਖੀ ਮੇਲੇ 'ਚ ਛਪਾ ਕੇ ਵੰਡਾਂਗੇ। ਉਹਨਾਂ ਦੀ ਪੰਜਾਬੀ ਟੀਚਰ ਨੇ ਉਹ ਦੋ ਲਾਈਨਾਂ ਦਿੱਤੀਆਂ ਜੀ, ਉਹਦੇ ਵਿੱਚ ਸਾਰੀਆਂ ਲਗਾ ਮਾਤਰਾ ਆਉਂਦੀਆਂ। ਪੀੜਾਂ ਛਿੱਜੀ ਯਾਦਾਂ ਹੁੰਜੀ, ਪੀੜਾਂ ਛਿੱਜੀ ਯਾਦਾਂ ਹੁੰਜੀ, ਭਾਉਂ ਫਾਥੀ ਮੁਟਿਆਰੇ, ਤ੍ਰਿੰਝਣਾ 'ਚ ਬੈਠੀ ਡਾਢੀ ਉਂਘੇ, ਸੀਨਾ ਤੁਖੀ ਕੋਇਲ ਵਾਂਗੂਗਾ। ਇਹ ਦੋ ਲਾਈਨਾਂ ਦੇ ਵਿੱਚ ਸਾਰੇ 35 ਅੱਖਰ ਅਤੇ ਜਿੰਨੀਆਂ ਸਾਡੀਆਂ ਪੰਜਾਬੀ ਦੀਆਂ ਲਗਾ ਮਾਤਰਾਂ ਲਾਵਾਂ ਦਲਾਵਾਂ ਔਂਕੜ ਦਲੈਂਕੜ ਹੋੜਾ ਖਨੌੜਾ ਬਿੰਦੀ ਟਿੱਪੀ ਸਾਰਾ ਆ ਜਾਂਦਾ।
ਇੱਕ ਵਾਰ ਫੇਰ ਸੁਣਾ ਦਿਓ ਹੌਲੀ ਹੌਲੀ।
ਪੀੜਾਂ ਛਿੱਜੀ ਯਾਦਾਂ ਹੁੰਜੀ, ਭਾਉਂ ਫਾਥੀ ਮੁਟਿਆਰੇ, ਤ੍ਰਿੰਝਣਾ 'ਚ ਬੈਠੀ ਡਾਢੀ ਉਂਘੇ, ਸੀਨਾ ਤੁਖੀ ਕੋਇਲ ਵਾਂਗੂਗਾ।
ਵਾਹ ਵਾਹ ਵਾਹ, ਵੈਰੀ ਗੁੱਡ ਜੀ, ਬਹੁਤ ਅੱਛਾ ਜੀ। ਬਿਲਕੁਲ, ਦੇਖੋ ਇਹ ਸਾਡੀ ਇੰਨੀ ਰਿਚ ਹੈਗੀ ਹੈ ਪੰਜਾਬੀ ਬੋਲੀ,
ਹਾਂਜੀ,
ਇਹਦਾ ਸਾਨੂੰ ਮਾਣ ਹੋਣਾ ਚਾਹੀਦਾ।
ਹਾਂਜੀ,
ਕੀ ਕਾਰਨ ਹੈ ਇੰਡੀਆ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਇਸ ਤੋਂ, ਜਿਹੜੀ ਨੌਜਵਾਨ ਹੈਗੇ ਖਾਸ ਕਰਕੇ, ਇਸ ਤੋਂ ਦੂਰ ਹੁੰਦੇ ਜਾ ਰਹੇ, ਕੀ ਕਾਰਨ ਹੈਗਾ?
ਇਹ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਮੈਂ ਮੰਨਦਾ ਜੀ, ਇਹ ਜੀ ਪੇਰੈਂਟਸ ਦਾ, ਮਾਪਿਆਂ ਦਾ ਫਰਜ਼ ਆ ਵੀ ਨੌਜਵਾਨਾਂ ਵਾਸਤੇ ਅਸੀਂ ਪਲੇਟਫਾਰਮ ਕਿੱਦਾਂ ਦਾ ਤਿਆਰ ਕੀਤਾ ਹੈ। ਅਸੀਂ ਬੱਚਿਆਂ ਵਾਸਤੇ ਪਲੇਟਫਾਰਮ ਸਹੀ ਨਹੀਂ ਤਿਆਰ ਕਰ ਰਹੇ
ਜੀ।
ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਆ ਕੇ ਸਾਡੀ ਦੌੜ, ਅਸੀਂ ਬੱਚਿਆਂ ਨੂੰ ਪ੍ਰੈਸ਼ਰ ਪਾ ਕੇ ਵੀ ਤੂੰ ਡਾਕਟਰ ਬਣਨਾ ਅਤੇ ਤੂੰ ਇੰਜੀਨੀਅਰ ਬਣਨਾ ਵਾ, ਬੱਚਾ ਜਿੱਧਰ ਚਾਹੁੰਦਾ ਉੱਧਰ ਨਹੀਂ ਅਸੀਂ ਜਾਣ ਦਿੰਦੇ। ਬੱਚਿਆਂ ਵਾਸਤੇ ਪਲੇਟਫਾਰਮ ਜਿਹੜਾ ਬਣਾਉਣਾ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੀ ਮੇਰੇ ਖਿਆਲ ਨਾਲ,
ਕਿਉਂਕਿ ਜਿਹੜੇ ਮਾਪੇ ਹੈਗੇ ਤੁਸੀਂ ਕਿਹਾ,
ਹਾਂਜੀ,
ਉਹ ਵੀ ਅਲੱਗ ਅਲੱਗ ਬੈਕਗਰਾਊਂਡ ਤੋਂ ਅਲੱਗ ਅਲੱਗ ਸਕੂਲਾਂ ਕਾਲਜਾਂ 'ਚ ਪੜ੍ਹ ਕੇ ਆਏ ਹੁੰਦੇ ਆ, ਉਹਨਾਂ ਦੀ ਵੀ ਪਰਵਰਿਸ਼ ਇੱਦਾਂ ਦੀ ਹੋਈ ਹੁੰਦੀ ਹੈ।
ਹਾਂਜੀ,
ਇੱਕ ਸਾਂਝਾ ਉਪਰਾਲਾ ਕਿਹੋ ਜਿਹਾ ਕੀਤਾ ਜਾਵੇ ਜਿਸ 'ਚ ਸਾਰੇ ਹੀ ਇਨਵੋਲਵ ਹੋ ਜਾਣ?
ਇਹਦੇ ਵਿੱਚ ਜੀ ਸਾਨੂੰ ਸਾਰੇ ਬੁੱਧੀਜੀਵਾਂ ਨੂੰ ਇਕੱਠੇ ਹੋ ਕੇ ਸਾਨੂੰ ਵਰਕਸ਼ਾਪਾਂ ਜਿਹੜੀਆਂ ਉਹ ਡਿਜ਼ਾਈਨ ਕਰਨੀਆਂ ਚਾਹੀਦੀਆਂ, ਜਿੱਥੇ ਅਸੀਂ ਆਪਣੀ ਗੱਲ ਕਰ ਸਕੀਏ ਅਤੇ ਦੂਜੇ ਦੀ ਸੁਣ ਸਕੀਏ। ਇੱਥੇ ਵੀ ਪ੍ਰੋਬਲਮ ਆਉਂਦੀ ਆ ਵੀ ਬਹੁਤੇ ਅਸੀਂ ਸੁਣਾਉਂਦੇ ਸੁਣਦੇ ਨਹੀਂ, ਜਦੋਂ ਅਸੀਂ ਸੁਣਾਂਗੇ ਸੁਣਾਵਾਂਗੇ ਉੱਥੋਂ ਕਈ ਸਲਿਊਸ਼ਨ ਨਿਕਲਦੇ ਆ। ਜਿਹੜਾ ਬੱਚਾ ਜੀ ਬੱਚੇ ਆ ਅਤੇ ਜੋ ਤੁਸੀਂ ਬਣਾਉਣਾ ਚਾਹੋ ਬਣ ਸਕਦਾ, ਪਰ ਉਹਦੇ ਵਾਸਤੇ ਇਨਵਾਇਰਮੈਂਟ ਜਿਹੜਾ ਸਾਨੂੰ ਪੈਦਾ ਕਰਨਾ ਪਊਗਾ। ਹੁਣ ਤੁਸੀਂ ਵੇਖੋ ਪੰਜਾਬ ਦੇ ਵਿੱਚ ਆਲਮੋਸਟ 13,500 ਪਿੰਡ ਆ ਅਤੇ ਬੱਚੇ ਨੂੰ ਸਭ ਤੋਂ ਪਿਆਰੀ ਖੇਡ ਆ, ਅਤੇ ਉੱਥੇ ਥੋੜ੍ਹੇ ਪਿੰਡਾਂ 'ਚ ਗਰਾਊਂਡਾਂ, ਬਹੁਤ ਪਿੰਡਾਂ 'ਚ ਹਜ਼ਾਰਾਂ ਪਿੰਡਾਂ 'ਚ ਗਰਾਊਂਡਾਂ ਹੀ ਨਹੀਂ। ਹੁਣ ਬੱਚੇ ਜਿਹੜੇ ਉਹ ਕੋਠਿਆਂ ਦੀਆਂ ਛੱਤਾਂ 'ਤੇ ਖੇਡਣ, ਅਤੇ ਜਦੋਂ ਅਸੀਂ ਉਹਨਾਂ ਵਾਸਤੇ ਜਦੋਂ ਸਾਡਾ ਵਕਤ ਸੀ ਉਦੋਂ ਪੈਲੀਆਂ ਦੇ ਵਿੱਚ ਵੀ ਖੇਡ ਲਈਦਾ ਸੀ, ਹੁਣ ਉੱਥੇ ਮਤਲਬ ਇਹ ਚੀਜ਼ਾਂ ਅਲੋਪ ਹੋ ਗਈਆਂ ਨੇ ਬਿਲਕੁਲ, ਬੱਚਿਆਂ ਦੇ ਖੇਡਣ ਵਾਸਤੇ ਕੋਈ ਸੁਵਿਧਾ ਨਹੀਂ ਹੈ। ਅਤੇ ਜਿਹੜਾ ਨੌਜਵਾਨ ਬੱਚਾ ਜਦੋਂ ਖੇਡੂਗਾ ਨਹੀਂ, ਉਹ ਖੁਰਾਕ ਨਹੀਂ ਸਹੀ ਖਾਊਗਾ, ਸਿਹਤਮੰਦ ਕਿੱਦਾਂ ਹੋਊਗਾ? ਤੋ ਸਾਡੇ ਜਿਹੜੀਆਂ ਕੀਜ਼ ਆ ਉਹ ਸਾਰੀਆਂ ਜਿਹੜੀਆਂ ਕੀਜ਼ ਆ ਨਾ ਉਹਨਾਂ ਨੂੰ ਜੰਗਾਲ ਲੱਗ ਗਿਆ, ਅਸੀਂ ਉਹਨਾਂ ਵਾਸਤੇ ਉਹ ਚੀਜ਼ਾਂ ਪ੍ਰੋਵਾਈਡ ਨਹੀਂ ਕਰ ਸਕੇ। ਸੋ ਸਾਨੂੰ ਸਾਰਿਆਂ ਨੂੰ ਰਲ ਕੇ ਬੱਚਿਆਂ ਵਾਸਤੇ ਜਿਹੜੇ ਆ ਉਹ ਖੇਡ ਮੈਦਾਨ ਉਹਨਾਂ ਵਾਸਤੇ ਵਧੀਆ ਪਲੇਟਫਾਰਮ ਡਿਜ਼ਾਈਨ ਕਰੀਏ। ਅਸੀਂ ਧਰਮਾਂ ਦੇ ਦਾਇਰੇ ਤੋਂ ਉੱਚੇ ਉੱਠੀਏ, ਯਾਨੀ ਕਿ ਧਰਮ ਤਾਂ ਇੱਕ ਸਕੂਲ ਦੀ ਤਰ੍ਹਾਂ, ਅਸੀਂ ਯੂਨੀਵਰਸਿਟੀ ਲੈਵਲ 'ਤੇ ਪਹੁੰਚੀਏ ਜਿੱਥੇ ਅਸੀਂ ਇੱਕੋ ਇਨਸਾਨੀਅਤ ਦੀ ਗੱਲ ਕਰੀਏ ਅਤੇ ਸਾਰਿਆਂ ਵਾਸਤੇ ਸਾਂਝੇ ਉਪਰਾਲੇ ਜਿਹੜੇ ਉਹ ਪੈਦਾ ਕਰੀਏ।
ਬਹੁਤ ਅੱਛੇ ਵਿਚਾਰ ਦਿੱਤੇ ਜੀ, ਧੰਨਵਾਦ ਆਉਣ ਵਾਸਤੇ, ਸਾਡੇ ਲਈ ਸਮਾਂ ਕੱਢਣ ਵਾਸਤੇ। ਤੁਸੀਂ ਜਾ ਰਹੇ ਸੀਗੇ, ਮੈਂ ਤੁਹਾਨੂੰ ਰੋਕ ਲਿਆ, ਬਹੁਤ ਅੱਛਾ ਲੱਗਿਆ ਜੀ ਗੱਲਬਾਤ ਕਰਕੇ। ਅਤੇ ਕੋਈ ਇੱਕ ਗੀਤ ਜਾਂ ਆਉਂਦੀਆਂ ਚੰਦ ਲਾਈਨਾਂ ਜਿਹੜਾ ਕਿ ਤੁਹਾਡੇ ਦਿਲ ਦੇ ਬੜਾ ਕਰੀਬ ਹੋਵੇ,
ਦਿਲ ਦੇ ਸਾਰੇ ਕਰੀਬ ਆ, ਤੁਸੀਂ ਮੈਨੂੰ ਦੱਸ ਦਿਓ ਤੁਹਾਡੀ ਫੀਲਿੰਗ ਕੀ ਆ, ਮੈਂ ਉਹਦੇ ਮੁਤਾਬਕ।
ਮਾਂ ਨੂੰ ਸਾਰੇ ਬੱਚੇ ਚੰਗੇ ਲੱਗਦੇ ਆ, ਪਰ ਫਿਰ ਵੀ ਕੋਈ ਜਿਹੜਾ ਤੁਹਾਨੂੰ ਅੱਛਾ ਲੱਗਦਾ ਹੋਵੇ, ਜਾਂ ਸਮਾਜ ਵਾਸਤੇ ਕੋਈ ਮੈਸੇਜ ਦਿੰਦਾ ਹੋਵੇ।
ਲਓ ਜੀ, ਫਿਰ ਉਸਤਾਦ ਯਮਲਾ ਜੱਟ ਜੀ ਦਾ ਗੀਤ ਆ, ਫੁੱਲਾ ਮਹਿਕ ਨੂੰ ਸੰਭਾਲ। ਫੁੱਲਾ ਮਹਿਕ ਨੂੰ ਸੰਭਾਲ, ਛੇਤੀ ਸੁੱਕ ਜਾਵੇਗਾ, ਉਹਨੇ ਲਵੇਗਾ ਨਜ਼ਾਰੇ ਜਿੰਨਾ ਰੁੱਕ ਜਾਵੇਗਾ। ਫੁੱਲਾ ਮਹਿਕ ਨੂੰ ਸੰਭਾਲ, ਰੱਖੀ ਚਾਵਾਂ ਨੂੰ ਕੁਵਾਰੇ ਫੁੱਲਾ ਮਨ ਮੋੜਿਆ, ਰੱਖੀ ਚਾਵਾਂ ਨੂੰ ਕੁਵਾਰੇ ਫੁੱਲਾ ਮਨ ਮੋੜਿਆ, ਆਇਆ ਜਾਣਾ ਨਹੀਂ ਉਹ ਜੱਗ ਤੇ ਦੁਬਾਰਾ ਸੋਹਣਿਆ, ਛੇਤੀ ਰੂਪ ਦੀ ਨਮੈਸ਼ ਇੱਥੋਂ ਚੁੱਕ ਜਾਵੇਗਾ, ਉਹਨੇ ਲਵੇਗਾ ਨਜ਼ਾਰੇ ਜਿੰਨਾ ਰੁੱਕ ਜਾਵੇਗਾ। ਫੁੱਲਾ ਮਹਿਕ ਨੂੰ ਸੰਭਾਲ, ਦੀ ਮੈਂ ਸੁੱਖ ਮੰਗਣਾ, ਤੇ ਜਵਾਨੀ ਦੀ ਮੈਂ ਸੁੱਖ ਮੰਗਣਾ, ਹੋ ਕੇ ਯਮਲਾ ਦੀਵਾਨਾ ਜਦੋਂ ਕੋਲੋਂ ਲੰਘਣਾ, ਤੈਨੂੰ ਵੇਖਣਾ ਨੀ ਕਿਸੇ ਜਦੋਂ ਲੁੱਕ ਜਾਵੇਂਗਾ, ਉਹਨੇ ਲਵੇਂਗਾ ਨਜ਼ਾਰੇ ਜਿੰਨਾ ਰੁੱਕ ਜਾਵੇਂਗਾ, ਫੁੱਲਾ ਮਹਿਕ ਨੂੰ ਸੰਭਾਲ ਛੇਤੀ ਸੁੱਕ ਜਾਵੇਂਗਾ, ਉਹਨੇ ਲਵੇਂਗਾ ਨਜ਼ਾਰੇ।
ਧੰਨਵਾਦ ਤਾਰੀਆ ਸਾਹਿਬ, ਬਹੁਤ ਬਹੁਤ ਧੰਨਵਾਦ ਜੀ।
ਤੁਹਾਡਾ ਵੀ ਐਮ ਪੀ ਸਿੰਘ, ਤੁਹਾਡਾ ਐਸ ਬੀ ਐਸ ਟੀਮ, ਐਸ ਬੀ ਐਸ ਰੇਡੀਓ ਟੈਲੀਵਿਜ਼ਨ ਦਾ, ਸੁਣਨ ਵਾਲੇ ਅਤੇ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।